ਔਰ ਹਰੀ ਜਸ ਸੁਣ ਕੇ ਕੰਨਾਂ ਨੂੰ ਪਵਿੱਤਰ ਕੀਤਾ ਜਾਂਦਾ ਹੈ। ਰਸਨਾ ਦੀ ਪਵਿੱਤਰਤਾ ਹਰੀ ਜਸ ਵਿੱਚ ਇਹਨੇ ਸ਼ਬਦ ਵਿੱਚ ਬੋਲ ਕੇ ਹੈ। ਇਸ ਤੋਂ ਬਿਨਾਂ ਰਸਨਾ ਨਾ ਜਪੇ ਹਰ ਨਾਮ ਤੇ ਤਿਲ ਕਰ ਕੱਟੀਏ। ਜਿਹੜੀ ਜ਼ਬਾਨ ਵਾਹਿਗੁਰੂ ਦਾ ਜਸ ਨਹੀਂ ਕਰਦੀ ਉਹਨੂੰ ਛੋਟੀ ਛੋਟੀ ਕਰਕੇ ਕੱਟਣੇ ਦੀ ਸਾਰ ਕੀ ਹੁੰਦਾ ਹੈ। ਅੰਤੇ ਸ਼ਬਦ ਵਿੱਚ ਬੋਲ ਕੇ ਆਪਣੇ ਰਸਨਾ ਨੂੰ ਸਾਰੇ ਪਵਿੱਤਰ ਕਰਦੇ ਹੋ, ਕਿਉਂਕਿ ਇਹ ਦੋਨੋਂ ਜਿਹੜੇ ਵਿਭਿੰਨ ਆਲਸ ਔਰ ਖਿਆਲ ਦਾ ਖਿਲਣਾ ਹੈ, ਅਗਰ ਪ੍ਰੇਮ ਨਾਲ ਗੱਲ ਮਿਲ ਕੇ ਮਨ ਚ ਲਗਾ ਕੇ ਸ਼ਬਦ ਵਿੱਚ ਬੋਲਦੇ ਰਹੀਏ, ਦੋਨੋਂ ਵਿਘਨ ਦੂਰ ਹੋ ਜਾਇਆ ਕਰਦੇ ਹਨ ਔਰ ਮਨ ਤਨ ਦੀ ਇੱਛਾ ਦੇਵਤਾ ਰੂਪ ਵੀ ਕਰਦੇ ਹਨ। ਸੰਤੋਖੀ ਸ਼ਾਂਤ ਹੋਣ ਕਰਕੇ ਪਰਾਂ ਬੈਠਾ ਰਹਿੰਦਾ। ਕਈ ਦਫ਼ਾ ਉਸ ਕਲਰਕ ਨੇ ਆਵਾਜ਼ ਦੇਣੀ, ਜਲਣ ਜੀ ਬਾਬਾ ਜੀ ਆਓ, ਆਪਣੇ ਪੈਸੇ ਲੈ ਲਓ, ਕਿਉਂਕਿ ਸੰਤੋਖੀਪੁਰ ਸ਼ਰੀਫ ਨੂੰ ਚੰਗਾ ਲੱਗਦਾ ਹੈ। ਸੰਤੋਖ ਐਡਾ ਵੱਡਾ ਗੁਣ ਹੈ, ਸੰਤੋਖੀਪੁਰ ਦਾ ਚਿੱਤ ਗੜੇ ਮਨ ਨੂੰ ਸ਼ਾਂਤ ਹੁੰਦਾ, ਕ੍ਰਿਸ਼ਨਾਲੂ ਪੁਰਸ਼ ਦਾ ਚਿੱਤ ਜਿਹੜਾ ਹੈ ਅਗਮਨ ਤਰਿਆ ਕਰ। ਸੰਤੋਖ ਸਮ ਸੰਤੋਖ ਨਾ ਔਰ ਧਰਮ ਨਾ ਦਿਆ ਸਮਾਨ, ਬ੍ਰਹਮ ਗਿਆਨ ਸੰਦਾਨ ਨੇ ਤਪਨਾ ਕੀ ਮਨ ਸਮਾਨ। ਸਿਆਣੇ ਪੁਰਸ਼ਾਂ ਨੇ ਦੱਸਿਆ ਸੰਤੋਖ ਜਿੱਡਾ ਸੁਖ ਦੁਨੀਆਂ 'ਤੇ ਕੋਈ ਨਹੀਂ, ਦਇਆ ਕਰਨੀ ਦੁਖੀ ਪੁਰਸ਼ਾਂ 'ਤੇ ਐਡਾ ਵੱਡਾ ਧਰਮ ਕੋਈ ਨਹੀਂ, ਬ੍ਰਹਮ ਗਿਆਨ ਜਿੱਡਾ ਦਾਨ ਕੋਈ ਨਹੀਂ, ਔਰ ਤਪਸਿਆ ਜਿੱਡੀ ਕੋਈ ਤਪੱਸਿਆ ਨਹੀਂ। ਇਸ ਤਰੀਕੇ 'ਤੇ ਆਪ ਸੰਤੋਖੀ ਹੋਣ ਕਰਕੇ ਪਰਾਂ ਬੈਠੇ ਦੇ ਪਰਮੇਸ਼ੁਰ ਦੇ ਧਿਆਨ ਵਿੱਚ ਬਿਰਤੀ ਲਗਾ ਛੱਡਦੇ, ਸਭ ਤੋਂ ਪਿੱਛੇ ਨਾਂ ਸੀ ਉਹਨਾਂ ਦਾ, ਦੋ ਚਾਰ ਦਫ਼ਾ ਪੰਜ ਸੱਤ ਦਫ਼ਾ ਆਵਾਜ਼ਾਂ ਦੇਣੀਆਂ ਉਸ ਕਲਰਕ ਨੇ, ਜਲਣ ਜੀ ਬਾਬਾ ਜੀ ਆਓ ਜੀ, ਆਪਣੇ ਪੈਸੇ ਲੈ ਰਹੇ ਹੋ, ਸਤਿਕਾਰ ਨਾਲ ਬੁਲਾਇਆ ਜਾਂਦਾ। ਗੁਰਬਾਣੀ ਵਿੱਚ ਇੱਕ ਥਾਂ ਇਉਂ ਦੱਸਿਆ, ਨਾਮ ਧਿਆਨ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋਈ ਤਿੰਨ ਕੋ ਜੀ ਕਹੇ ਤਾਂ ਜਮ ਕੀ ਕਰ ਦੇਣਾ। ਪਰਮੇਸ਼ੁਰ ਦੇ ਪਿਆਰੇ ਨੂੰ ਜੀ ਕਹਿ ਕੇ ਵੀ ਬੁਲਾਉਂਦਾ, ਉਹਨਾਂ ਨੂੰ ਵੀ ਜਮ ਛੱਡ ਜਾਂਦਾ। ਬਾਣੀ ਨੂੰ ਦੱਸਦੀ ਹੈ ਜਮ ਦੀ ਤਲਬ ਨਾ ਹੋਵੇ, ਜਮ ਦੀ ਤਲਬ ਸਿਆਣੀ ਉਮਰ ਹੋਣ ਕਰਕੇ ਸਤਿਕਾਰ ਨਾਲ ਬੁਲਾਉਂਦਾ। ਸਮਾਂ ਗੁਜ਼ਰਦਾ ਚਲਾ ਗਿਆ। ਇੱਕ ਦਿਨ ਭਗਤ ਜਲਣ ਜੀ ਗਰਮੀ ਦਾ ਮਹੀਨਾ ਰਾਤ ਦੇ ਵੇਲੇ ਆਪਣੇ ਕੋਠੇ ਤੇ ਭਜਨ ਆਨੰਦ ਵਿੱਚ ਬੈਠੇ ਹੋਏ ਹਨ। ਉਸ ਕਲਰਕ ਦੇ ਸਰੀਰ ਦਾ ਅੰਤ ਹੋ ਜਾਂਦਾ। ਸਾਧ ਸਿੰਘ ਇਹ ਨਹੀਂ ਕੋਈ ਕਹਿ ਸਕਦਾ ਕਿਸ ਵੇਲੇ ਇਹਦਾ ਵਕਤ ਅਸੀਰ ਆ ਜਾਏ। ਨੈ ਬਾਰਕ ਨੈ ਜੋਗ ਨੂੰ ਨੈ ਬਿਰਦੀ ਕੁਛ ਬੰਦ ਉਹ ਵੇਲਾ ਨਾ ਬੂਝੀਏ ਜੋ ਆਏ ਪਰੇ ਜਮਕੇ। ਬੱਚਾ ਜਵਾਨ ਬੁੱਢਾ ਕਿਹਾ ਨਹੀਂ ਜਾਂਦਾ ਕਿਸ ਸਮੇਂ ਕਿਸ ਉਮਰ ਦੇ ਵਿੱਚ ਇਹਦੇ ਗਲ ਵਿੱਚ ਜਮਾਂ ਦਾ ਫਸਾ ਆ ਪਵੇ। ਜਿਵੇਂ ਮੱਛੀ ਨੂੰ ਮਾਛੀ ਪੁੱਟ ਕੇ ਲੈ ਜਾਂਦਾ ਹੈ, ਇਸੀ ਤਰ੍ਹਾਂ ਹੀ ਇਹ ਜੀਵ ਕਾਲ ਦੀ ਚਵੀਣੀ ਹੈ, ਉਸਨੂੰ ਪਕੜ ਕੇ ਲੈ ਜਾਂਦਾ ਹੈ। ਮਛਲੀ ਜਾਲ ਨਾ ਜਾਣੇ ਆ, ਸਰਖਾਰਾ ਅਸਗਾ ਅਬ ਸਿਆਣੀ ਸੋਹਣੀ ਕਿਉਂ ਪੀਤੋ ਵੇਸਾ, ਕੀਤੇ ਕਾਰਨ ਪਾਖੜੀ ਕਾਲ ਨਾ ਟਲੇ ਸਿਰਾ, ਭਾਈ ਰੇ ਯੂੰ ਸਿਰਜਾ ਨੂੰ ਕਾਲ ਜਿਉਂ ਮੱਛੀ ਤਿਉਂ ਮਾਨਸਾ ਪੜੇ ਅਚਿੰਤਾ ਜਾ ਅਚਿੰਤੇਤ ਹੀ ਜਮਾਂ ਦਾ ਜਾਲ ਆ ਪੈਣਾ। ਕਰਕੇ ਸੰਸਾਰ ਨੂੰ ਮ੍ਰਿਤੂ ਮੰਡਲ ਦੱਸਿਆ, ਮੌਤ ਦਾ ਮੰਡਲ ਦੱਸਿਆ ਹੈ। ਇਸਦੇ ਵਾਸਤੇ ਪ੍ਰਮਾਣ ਦੇਣ ਦੀ ਲੋੜ ਨਹੀਂ। ਰੋਜ਼ ਹੀ ਦੇਖਦੇ ਹਾਂ ਬਜ਼ੁਰਗਾਂ ਵੱਲ ਨਿਗਾਹ ਮਾਰੋ, ਹੋਰਨਾਂ ਵੱਲ ਗਰੀਬਾਂ ਅਮੀਰਾਂ ਰਾਜੇ ਰਾਣੇ ਬੜੇ ਬੜੇ ਸਮਰੱਥ ਪੁਰਸ਼ ਜੋ ਧਰਤੀ ਨੂੰ ਕਾਗਜ਼ ਵਾਂਗੂ ਲਪੇਟਣ ਨੂੰ ਵੀ ਸਮਰੱਥ ਸਨ, ਉਹਨਾਂ ਨੂੰ ਵੀ ਇਹ ਮਰਿਆਦਾ ਦੇ ਅੰਦਰ ਆਉਣਾ ਪਏ। ਇਸ ਕਰਕੇ ਕਿਹਾ ਨਹੀਂ ਜਾਂਦਾ ਕਿਸ ਵੇਲੇ ਉਹ ਸਮਾਂ ਆ ਜਾਏ। ਉਹ ਕਲਰਕ ਅੱਜ ਰਾਤ ਦੇ ਵੇਲੇ ਅਚਨਚੇਤ ਹੀ ਕੋਈ ਇਹੋ ਜਿਹਾ ਬਹਾਨਾ ਬਣਿਆ, ਕਿਉਂਕਿ ਮੌਤ ਦਾ ਕੋਈ ਬਹਾਨਾ ਹੁੰਦਾ ਹੀ ਲੇ ਰਿਸ ਬਹਾਨੇ ਮੌਤ, ਬਿਮਾਰੀ ਸ਼ਸਤਰ ਕੁਛ ਵੀ ਹੋ ਜਾਏ ਬਹਾਨਾ ਹੁੰਦਾ। ਸਵਯੰ ਇਸ ਤਰੀਕੇ ਸਿਰ ਉਸਦੇ ਸਰੀਰ ਦਾ ਅੰਤ ਹੋ ਗਿਆ। ਫਰੀਦਾ ਜਿਤ ਦਿਹਾੜੇ ਸਨਵਰੀ ਸਾਹੇ ਲੈ ਲਿਖਾ, ਮਲਕ ਜੋ ਕੰਨੀ ਸੂਈ ਦਾ ਮੂੰਹ ਦਿਖਾ ਲਿਆ, ਜਿੰਦ ਨਵਾਣੀ ਕੱਢੀ ਹੱਡਾਂ ਤੂੰ ਖੜਕਾ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾ। ਜਦੋਂ ਵਕਤ ਆ ਗਿਆ ਜਿਸਨੂੰ ਮਲਕੁਲ ਮੌਤ, ਮੌਤ ਦਾ ਫਰਿਸ਼ਤਾ ਜਾਂ ਜਮਦੂਤ ਅਸੀਂ ਸੁਣਦੇ ਹਾਂ ਗ੍ਰੰਥਾਂ ਸ਼ਾਸਤਰਾਂ ਦੁਆਰਾ ਜਾਂ ਸਤਸੰਗ ਵਿੱਚ ਇਹਨਾਂ ਦੇ ਨਾਂ ਆਉਂਦੇ ਹਨ, ਉਸ ਮੌਕੇ ਮੌਤ ਦਾ ਫਰਿਸ਼ਤਾ ਜਮਦੂਤ ਸਾਹਮਣੇ ਆ ਖੜਾ। ਪਰ ਦੀਦਾ ਕਿਹਨੂੰ ਹੈ ਜਿਹਨੂੰ ਲਿਜਾਣਾ, ਸੂਖਸ਼ਮ ਰੂਪ ਹੁੰਦਾ, ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਤੋਂ ਕੱਢ ਕੇ ਲਿਜਾਂਦਾ ਹੈ। ਗਿੰਦਨ ਵਾਣੀ ਕੱਢੀਏ ਹੱਡਾਂ ਤੂੰ ਖੜਕਾ, ਉਹ ਮਾਇਆ ਤੋਂ ਉੱਚਾ ਹੋ ਕੇ ਵਾਹਿਗੁਰੂ ਵਿੱਚ ਅਸਥਿਤ ਹੈ, ਇਸ ਮੌਤ ਨੂੰ ਚਾਅ ਨਾਲ ਉਡੀਕਦਾ ਹੈ। ਬੜੀ ਸੁਖਦਾਈ ਸਮਝਦਾ, ਵਾਸਤਵ ਵਿੱਚ ਹੈ ਵੀ ਬੜੀ ਸੁਖਦਾਈ। ਜਿੰਨੀ ਦੇਰ ਤੱਕ ਤਾਂ ਫਾਰਮੂਲਾ ਸਮਝ ਨਹੀਂ ਆਇਆ, ਉਨੀ ਦੇਰ ਤੱਕ ਇਹ ਵਾਕਈ ਦੁਖਦਾ। ਆਉਂਦਿਆਂ ਉਸ ਕਲਰਕ ਨੂੰ ਜਿਹਨੇ ਜ਼ਿੰਦਗੀ ਵਿੱਚ ਕੋਈ ਨਾਮ ਦਾ ਨਿਸ਼ਾਨ ਲਾਈ, ਪਰਪਕਾਰਾਂ ਦਾ ਕਰਨੀ ਸੀ ਕੀਤਾ, ਬਲਕਿ ਮਜ਼ਦੂਰਾਂ ਦੇ ਪੇਟ ਕੱਟਣ ਵਾਲਾ ਬੰਦਾ ਸੀ, ਉਸਨੂੰ ਜਮ ਰਾਜਾ ਦੇ ਦੂਤਾ ਫੜਦੇ ਹਨ, ਸਥੂਲ ਸਰੀਰ ਵਿੱਚੋਂ ਕੁੱਟ ਕੁੱਟ ਕੇ ਸੂਖਮ ਸਰੀਰ ਨੂੰ ਕੱਢਦੇ ਹਨ। ਰੂਹ ਨੂੰ ਜਦੋਂ ਸਰੀਰ ਦੇ ਅੰਦਰ ਦਾਖਲ ਕਰਨ ਲੱਗੇ, ਰੂਹ ਦਾਖਲ ਹੋ ਬਿਨਾਂ ਸਰੀਰ ਦੇ ਅੰਦਰ ਕਿਉਂ? ਰੂਹ ਕਹਿੰਦੀ ਮੈਂ ਇਹੋ ਜਿਹੇ ਮਲਮੂਤਰ ਦੇ ਥੈਲੇ ਵਿੱਚ ਨਹੀਂ ਜਾਣਾ ਚਾਹੁੰਦੀ, ਮਾਂ ਪਸੰਦ ਨਾ ਕਰੇ। ਅਖੀਰ ਉਸਨੂੰ ਕਿਹਾ ਪਰਮੇਸ਼ਰ ਨੇ, ਹੁਣ ਤੂੰ ਇਸ ਜਿਸਮ ਵਿੱਚ ਦਾਖਲ ਨਹੀਂ ਹੋਣਾ ਚਾਹੁੰਦੀ, ਜਦੋਂ ਇਹਦੇ ਵਿੱਚ ਤੇਰਾ ਦਾਖਲਾ ਹੋ ਗਿਆ ਫਿਰ ਤੈਨੂੰ ਕੁੱਟ ਕੁੱਟ ਕੇ ਕੱਢਣਗੇ, ਫਿਰ ਵੀ ਤੇਰਾ ਜਾਣ ਨੂੰ ਜੀ ਨਹੀਂ ਕਰਨਾ। ਭਾਵੇਂ ਸਰੀਰ ਹੈ ਇਹੋ ਜਿਹੀ ਸ਼ੁੱਧ ਹੈ, ਸੱਤ ਜੜ ਦੁਖੀ ਸਹੀਓ ਮਨਮੁੱਖਾਂ ਨੂੰ ਸਰੀਰ ਵਿੱਚੋਂ ਜੋ ਜਾਣਾ ਨਹੀਂ ਚਾਹੁੰਦੇ, ਮੋਹ ਮਾਇਆ ਦੇ ਅਧੀਨ ਹੋ ਕੇ ਉਸਨੂੰ ਜ਼ਬਰਦਸਤੀ ਮਾਰ ਦੇ ਕੁੱਤੇ ਲਿਜਾਉਂਦੇ ਹਨ। ਇਉਂ ਦੱਸਿਆ ਮਰਨ ਵੇਲੇ ਮਨੁੱਖ ਨੂੰ ਇਤਨਾ ਕਸ਼ਟ ਹੁੰਦਾ ਜਿਵੇਂ ਸੌ ਹੜੱਪਾ ਸਭ ਇੱਕ ਲੱਖ ਲੜੇ ਦਾ ਦੁੱਖ ਹੋ, ਜਾਂ ਸੌ ਬਿੱਛੂ ਇੱਕ ਲੱਖ ਲੜੇ ਦਾ ਦੁੱਖ ਹੋ। ਕਿਤੇ ਕਿਤਾਈ ਉਹ ਵੀ ਦੱਸਿਆ ਹੈ ਸੂਲਾਂ ਦੀ ਵੱਡੀਆਂ ਵੱਡੀਆਂ ਸੂਲਾਂ ਵਾਲੀ ਛੜੀ ਨਾੜੀ ਨਾੜੀ ਵਿੱਚ ਖਿੱਚੀ ਜਾਵੇ, ਉਹਦਾ ਦੁਖੀਓ ਮਨੁੱਖ ਪੁਰਸ਼ ਨੂੰ ਮਰਨ ਵੇਲੇ ਕਸ਼ਟ ਹੁੰਦਾ ਹੈ। ਇਉਂ ਵੀ ਦੱਸਿਆ ਇੱਕੋ ਥਾਂ 400 ਫੁੱਟ ਤਲਵਾਰ ਦਾ ਲੱਗੇ ਦਾ ਦੁੱਖ ਜਿਵੇਂ, ਐਸਾ ਮਨੁੱਖ ਪੁਰਸ਼ ਨੂੰ ਦੁੱਖ ਹੁੰਦਾ। ਪਰ ਗੁਰਮੁਖ ਦੀ ਅਵਸਥਾ ਇਸ ਤੋਂ ਉਲਟ ਹੈ, ਕਿਉਂਕਿ ਉਹ ਤਾਂ ਇਸ ਮੌਤ ਨੂੰ ਪਸੰਦ ਕਰਦਾ ਚਾਹੁੰਦਾ। ਤਾਂ ਦੇ ਆਓ ਇਸ ਨੂੰ ਜਿੰਦ ਨਵਾਣੀ ਕੱਢੀਏ, ਹੱਡਾਂ ਕੜਕਾਏ ਮਾਰਦੇ ਕੁੱਟਦੇ। ਜਮਦੂਤ ਇਹ ਸਰੀਰ ਚੋਂ ਕੱਢ ਕੇ ਲੈ ਜਾਂਦੇ, ਅਸੂਲ ਸਰੀਰ ਖਾਲੀ ਪਿਆ ਰਹਿ ਜਾਂਦਾ ਹੈ। ਸਾਧ ਪ੍ਰਲੋਕ ਤੋਂ ਆਉਣ ਵਾਲਿਆਂ ਦੇ ਔਰ ਪ੍ਰਲੋਕ ਨੂੰ ਜਾਣ ਵਾਲਿਆਂ ਦੇ ਰਸਤੇ ਐਵੇਂ ਟੁੱਟੇ ਵਗਦੇ ਜਿਵੇਂ ਸਾਡੇ ਆਦੇਸ਼ ਦੇ ਵਿੱਚ ਦੇਖਦੇ ਨੇ, ਕਿਵੇਂ ਸੜਕਾਂ 'ਤੇ ਲੰਘਣ ਨੂੰ ਥਾਂ ਨਹੀਂ ਮਿਲਦੀ, ਰੇਲਾਂ ਵਿੱਚ ਥਾਂ ਨਹੀਂ, ਵੱਡੇ ਵੱਡੇ ਸੜਕਾਂ ਉੱਪਰ ਥਾਂ ਨਹੀਂ, ਬੱਸਾਂ ਮੋਟਰਾਂ ਪ੍ਰਾਈਵੇਟ ਕਾਰਾਂ ਸਾਈਕਲ ਹੋਰ ਅਨੇਕਾਂ ਥਾਂ। ਜਿਵੇਂ ਇੱਥੇ ਇਹ ਹਾਲਤ ਹੈ, ਪ੍ਰਲੋਕ ਦੇ ਰਸਤੇ ਵੀ ਐਵੇਂ। ਸਾਡੇ ਦੇਸ਼ ਦੇ ਵਿੱਚ ਦੱਸਿਆ 9 ਸਕਿੰਟ ਦੇ ਵਿੱਚ ਇੱਕ ਆਦਮੀ ਦਾ ਜਨਮ ਹੁੰਦਾ, 9 ਸਕਿੰਟ ਵਿੱਚ, 1 ਮਿੰਟ ਦੇ ਵਿੱਚ 9 7 63 7 ਦਾ ਸੋ ਹਿਸਾਬ ਲਾ ਲਓ 8 ਪੈਰਾਂ 'ਚ ਕਿੰਨੇ ਕੁ ਹੋ ਜਾਂਦੇ। ਇਸੇ ਤਰ੍ਹਾਂ ਜਾਣ ਵਾਲਿਆਂ ਦਾ ਹਿਸਾਬ ਲਓ, ਕੁਛ ਘੱਟ ਕੁਛ ਵੱਧ, ਕਿਉਂ ਉਹ ਰਸਤੇ ਆਉਣ ਜਾਣ ਦੇ ਕੁੱਤੇ ਵਗਦੇ ਨੇ। ਪਰ ਜਿਵੇਂ ਇਹਨਾਂ ਰਸਤਿਆਂ ਨੂੰ ਅਸੀਂ ਦੇਖਦੇ ਆਉਂਦੇ ਜਾਂਦੇ ਲੋਕਾਂ ਨੂੰ, ਇਹਨਾਂ ਸੁਲੱਖਾਂ ਨਾਲ ਉਹ ਦੀਂਦੇ ਨਹੀਂ, ਉਹ ਕੋਈ ਜਿਹਦੀ ਸੂਖਮ ਅੱਖ ਖੁੱਲ ਗਈ ਹੋਵੇ, ਕਿਉਂਕਿ ਬਰੀਕ ਚੀਜ਼ਾਂ ਬਰੀਕ ਅੱਖਾਂ ਨਾਲ ਦੀਂਦੀਆਂ, ਅਸੂਲ ਚੀਜ਼ਾਂ ਅਸੂਲ ਅੱਖਾਂ ਨਾਲ ਦੀਂਦੀਆਂ। ਹਵਾ ਦੇ ਵਿੱਚ ਬਹੁਤ ਸਾਰੇ ਬਰੀਕ ਜਰਮ ਸਕਿਨ ਫਿਰਦੇ ਹਨ, ਖੁਰਦਬੀਨ ਨਾਲ ਦੀਂਦੇ ਨੇ, ਵੈਸੇ ਨਹੀਂ ਦੀਂਦੇ। ਪਾਣੀਆਂ ਵਿੱਚ ਵੀ ਬਹੁਤ ਸਾਰੇ ਜਰਮ ਹੁੰਦੇ ਹਨ, ਉਹ ਵੀ ਖੁਰਦਬੀਨਾਂ ਨਾਲ ਦੀਂਦੇ ਨੇ। ਇਸੇ ਤਰ੍ਹਾਂ ਅਸੂਲ ਮੋਟੀਆਂ ਚੀਜ਼ਾਂ ਮੋਟੀਆਂ ਅੱਖਾਂ ਨਾਲ ਦੀਂਦੀਆਂ, ਬਰੀਕ ਚੀਜ਼ਾਂ ਬਰੀਕ ਅੱਖਾਂ ਨਾਲ ਦੀਂਦੀਆਂ। ਭਜਨ ਕਰਦੇ ਕਰਦੇ ਬੁੱਧਰੂਪੀ ਅੱਖਾਂ ਬਰੀਕ ਹੋ ਜਾਂਦੀਆਂ, ਬਰੀਕ ਚੀਜ਼ਾਂ ਸੂਖਮ ਵਸਤੂ ਨੂੰ ਦੇਖਣ ਦੀ ਸੱਤਿਆ ਹੋ ਜਾਂਦੀ। ਸੋ ਇਸ ਤਰੀਕੇ ਸਿਰ ਜਿਸ ਵਕਤ ਉਸਨੂੰ ਲੈ ਚੱਲੇ, ਉਹਨਾਂ ਦੀ ਵਾਪਸੀ ਦੱਸਿਆ ਨਾ, ਵਾਰ ਵਿਡਾਨੜੇ ਉਮਸ ਉਮਸ ਕੂਕਾਂ ਪਈਆਂ ਰਾਹੀਂ, ਤੈਸੋ ਸੇਤੀ ਲਗੜੀ ਡੋਰੀ, ਨਾਨਕ ਅੰਨ ਸੇਤੀ ਬਣ ਗਾ। ਸੋ ਰਸਤੇ ਵਿੱਚ ਮੁਲਜ਼ਮਾਂ ਦੀਆਂ ਜਿਹੜੇ ਦੁਨੀਆਂ ਵਿੱਚ ਗੁਨਾਹ ਕਰਦੇ ਨੇ, ਮਾਰਦੇ ਕੁੱਤੇ ਜੰਦੂ ਚਲੇ ਜਾਂਦੇ ਨੇ, ਉਹਦੇ ਕੂਕਾਂ ਪੈਂਦੀਆਂ ਜਾਂਦੀਆਂ ਵਿਡਾਨੜੇ ਹੁੰਦਸ ਹੁੰਦਸ ਤਾਂ ਕਈਆਂ ਰਾਹੀਂ ਨਾਨਕ ਪੈਸਾ ਸੇਤੀ ਲਗਤੀ ਦੋਰੀ ਨਾਨਕ ਅੰਨ ਸੇਤੀ ਬਣਦਾ ਜਿਹਨਾਂ ਦੀ ਰਹਿਮ ਨਾਲ ਦਿੱਤੀ ਲੱਗੀ ਹੈ ਉਹਨਾਂ ਦਾ ਰਸਤਾ ਹੋਰ ਹੈ ਉਹਨਾਂ ਦਾ ਮਾਰਗ ਹੋਰ ਹੈ ਜਿਵੇਂ ਇਹ ਰਸਤੇ ਚੱਲਣ ਵਾਲਿਆਂ ਦੇ ਰਸਤੇ ਰਹਿੰਦਾ ਹੈ ਕੋਈ ਥਰਡ ਕਲਾਸ ਦਾ ਸਫ਼ਰ ਕਰਦਾ ਕੋਈ ਸੈਕਿੰਡ ਦਾ ਕੋਈ ਫਸਟ ਦਾ ਕੋਈ ਕਾਰਾਂ 'ਤੇ ਜਾਂਦਾ ਹੈ ਕੋਈ ਪੈਦਲ ਜਾਂਦਾ ਹੈ ਕੋਈ ਛੱਕੜਿਆਂ 'ਤੇ ਜਾਂਦਾ ਅਲਹਿਦਾ ਅਲਹਿਦਾ ਉਸੇ ਤਰ੍ਹਾਂ ਅੱਗੇ ਦੀ ਰਸਤੇ ਅਲਹਿਦਾ ਅਲਹਿਦਾ ਜਿਹੀ ਜੀ ਇੱਥੇ ਕਿਸੇ ਦੀ ਅਵਸਥਾ ਉਸਦੇ ਮੁਤਾਬਕ ਅੱਗੇ ਰਸਤੇ ਅੱਗੇ ਉਹ ਜੇ ਕੁਛ ਉਸ ਤਰੀਕੇ ਸਿਰ ਉਹਦਾ ਸਫ਼ਰ ਤੈਅ ਹੁੰਦਾ ਮੁਲਜ਼ਮਾਂ ਨੂੰ ਮਾਰਦੇ ਕੁੱਤੇ ਜਿਹਨਾਂ ਨੂੰ ਦੁਨੀਆਂ ਵਿੱਚ ਆ ਕੇ ਰੱਬੀ ਕਾਨੂੰਨ ਦਾ ਖਿਲਾਫ ਗੁਨਾਹ ਕੀਤੇ ਹਨ ਨਾਮ ਦਾ ਨਿਸ਼ਾਨ ਤੋਂ ਵਾਂਝੇ ਹਨ ਉਹਨਾਂ ਨੂੰ ਮਾਰਦੇ ਕੁੱਤੇ ਜੰਮੂ 'ਚ ਲੈ ਜਾਂਦੇ ਰਸਤੇ 'ਚ ਚੂਕਾਂ ਪੈਂਦੀਆਂ ਜਾਂਦੀਆਂ ਉਸ ਕਲਰਕ ਨੂੰ ਵੀ ਸੂਰ ਸਰੀਰ ਤੋਂ ਕੱਢ ਕੇ ਸੂਖਮ ਸਰੀਰ ਦੇ ਸਹਿਤ ਜਮਦੂਤ ਨਹੀਂ ਜਾਂਦੇ ਨੇ ਮਾਰਦੇ ਕੁੱਤੇ ਕਿਉਂਕਿ ਕੋਈ ਨੇਕ ਕਰਮ ਨਹੀਂ ਸੀ ਕੀਤਾ ਉਹਨਾਂ ਨੇ ਕੂਕਾਂ ਦੁੱਖ ਭਰੀਆਂ ਆਵਾਜ਼ਾਂ ਰੋਣ ਪਾਉਂਦੀਆਂ ਦੂਰ ਤੱਕ ਸੁਣਦੀਆਂ ਸਨ ਪਰ ਸੂਖਮ ਬਿਰਤੀ ਵਾਲਿਆਂ ਨੂੰ ਜਲਣ ਪ੍ਰਭੂ ਦਾ ਭਗਤ ਆਪਣੇ ਕੋਠੇ 'ਤੇ ਧਿਆਨ ਮਗਨ ਬੈਠਾ ਬਿਰਤੀ ਅਤੀ ਸੂਖਮ ਹੋ ਚੁੱਕੀ ਹੋਈ ਸੀ ਦੂਰ ਦੂਰ ਦੀਆਂ ਵਸਤਾਂ ਦੀਦੀਆਂ 'ਤੇ ਸੁਣਦੀਆਂ ਸਨ ਜਦੋਂ ਅਭਿਆਸੀ ਲੋਕ ਅਭਿਆਸ ਕਰਦੇ ਉਸ ਮੌਕੇ ਜਿਹਨਾਂ ਨੂੰ ਪ੍ਰਭੂ ਦੀ ਵਿਭੂਤੀ ਕਹਿੰਦੇ ਆ ਕੇ ਤੁਸੀਂ ਯੋਗੀ ਜਨ ਨੂੰ ਕਹਿੰਦੀਆਂ ਮੈਨੂੰ ਅੰਗੀਕਾਰ ਕਰ ਤੈਨੂੰ ਚਾਰ ਚਾਰ ਸਵਰਗ ਉਹਦੀ ਗੱਲ ਸੁਣਨ ਲੱਗ ਜਾਏ ਮੈਨੂੰ ਅੰਗੀਕਾਰ ਕਰ ਤੈਨੂੰ ਹਜ਼ਾਰ ਮੀਲ ਦੀ ਗੱਲ ਇੱਥੇ ਬੈਠੇ ਦਿਸਣ ਲੱਗ ਪਏ ਇਹਨੇ ਬਿਰਤੀ ਸੂਖਮ ਹੋਇਆ ਇਹ ਕੁਛ ਨਜ਼ਰ ਆਉਣਾ ਅੱਜ ਸਾਇੰਸ ਵੀ ਇਹੀ ਕੰਮ ਕਰਦੀ ਤੇ ਈਸ਼ਵਰੀ ਭਗਤੀ ਤਾਂ ਬਹੁਤ ਵੱਡੀ ਚੀਜ਼ ਹੈ ਸੰਯਮ ਕਰਕੇ ਜਲਨ ਨੇ ਆਪਣੀ ਸੂਖਮ ਬਿਰਤੀ ਨਾਲ ਦੇਖਿਆ ਵੀ ਉਸਨੂੰ ਲੈ ਚੱਲੇ ਹਨ ਸੋ ਉਹਨਾਂ ਨੂੰ ਜਮਦੂਤਾਂ ਨੂੰ ਕਹਿੰਦਾ ਤੁਸੀਂ ਕੌਣ ਹੋਵੇ ਕਿਸ ਨੂੰ ਲਈ ਜਾਂਦੇ ਹੋ ਕਹਿਣ ਲੱਗੇ ਬਾਬਾ ਜੀ ਇਹ ਇੱਕ ਮੁਲਜ਼ਮ ਹੈ ਸਰ ਅਸੀਂ ਲੈ ਚੱਲੇ ਹਾਂ ਇਸਨੂੰ ਇਹਦੀ ਔਰਤ ਪੂਰੀ ਹੋ ਗਈ ਹੈ ਕਿਉਂਕਿ ਇਸਨੇ ਕੁਛ ਚੰਗੇ ਕੰਮ ਦੁਨੀਆਂ ਵਿੱਚ ਆ ਕੇ ਨਹੀਂ ਕੀਤੇ ਬੁਰਾਈਆਂ ਹੀ ਕਰਦਾ ਰਿਹਾ ਹੈ ਇਹ ਜੇ ਲੋਕ ਨੂੰ ਅਸੀਂ ਮਾਰਦੇ ਕੁੱਟਦੇ ਹੀ ਲਿਜਾਂਦੇ ਹੁੰਦੇ ਇਹ ਸਾਨੂੰ ਐਸਾ ਹੀ ਧਰਮ ਰਾਜਾ ਦਾ ਹੁਕਮ ਹੈ ਧਰਮਰਾਜ ਜੰਗੂ ਜਿਹੜੇ ਹਨ ਧਰਮਰਾਜ ਦੀ ਪੁਲਿਸ ਹੈ ਸੋ ਇਹ ਵਚਨ ਜਦੋਂ ਕਿਹਾ ਜਲਣ ਜੀ ਨੇ ਦੇਖਿਆ ਵੀ ਉਹਦੀ ਜਿਹੜਾ ਜੀ ਕਹਿ ਕੇ ਬੁਲਾਉਂਦਾ ਰਿਹਾ ਉਸ ਮੌਕੇ ਉਹਨਾਂ ਨੂੰ ਕਹਿੰਦੇ ਜਲਣ ਜੀ ਦੇਖੋ ਠੀਕ ਇਸਦੀ ਆਯੂ ਪੂਰੀ ਹੋ ਗਈ ਲੈ ਜਾਓ ਪਰ ਗੱਲ ਇਹ ਨਹੀਂ ਹੈ ਇੱਕ ਤਾਂ ਇਹਨੂੰ ਮਾਰੋ ਨਾ ਲੈ ਜਾਓ ਦੂਸਰੀ ਗੱਲ ਮੇਰੇ ਵੱਲੋਂ ਧਰਮਰਾਜਾ ਨੂੰ ਸੁਨੇਹਾ ਦੇ ਦਿਆਂ ਭਾਵੇਂ ਇਸਨੇ ਕੋਈ ਨਾਮ ਦਾ ਨਿਸ਼ਾਨ ਆਦਿ ਨਹੀਂ ਕੀਤਾ ਪਰ ਇਹ ਜੀ ਕਹਿ ਕੇ ਬੁਲਾਉਂਦਾ ਰਿਹਾ ਜ਼ਰਾ ਇਹਦਾ ਹਿਸਾਬ ਕਿਤਾਬ ਸੰਭਲ ਕੇ ਕਰ ਇਹ ਧਰਮ ਰਾਜਾ ਨੂੰ ਮੇਰਾ ਸੁਨੇਹਾ ਦੇ ਦੇਣਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਇੱਕ ਸਾਇਮ ਫਰਮਾਇਆ ਹੈ ਅਗਮਗਾਦ ਪਾਦਮ ਸੋਏ ਜੋ ਜੋ ਕਹਿ ਸੁ ਮੁਕਤਾ ਹੋਏ ਸੁਣਵੀ ਤਾਂ ਨਾਨਕ ਬਨਵੰਤਾ ਸਾਹਿਬ ਜਿਨ੍ਹਾਂ ਕੀ ਅਚਰਜ ਵਾਹਿਗੁਰੂ ਅੰਤਰਜਾਮੀ ਮਨ ਬਾਣੀ ਦੇ ਵਿਸ਼ੇ ਪ੍ਰਪੰਚ ਸਰੀਰੀ ਗੋਚਰ ਆਵਾਜ਼ ਤੇ ਗੁਰੂ ਦਾ ਸਰੂਪ ਹੈ ਜਿਹਨਾਂ ਉਸਦਾ ਭਜਨ ਕਰਕੇ ਉਸ ਵਿੱਚ ਸਥਿਤੀ ਪਾਈ ਉਸਨੂੰ ਸਾਧ ਸੰਤ ਕਈ ਨਾਵਾਂ ਕਰਕੇ ਪੁਕਾਰਿਆ ਜਾਂਦਾ ਹੈ ਸਾਧਸੰਗ ਦਰਅਸਲ ਕਿਸੇ ਭੇਤ ਦਾ ਨਾਂ ਨਹੀਂ, ਅਸਲ ਜੇ ਦੇਖਿਆ ਜਾਵੇ ਇਹ ਕਰਨੀ ਦਾ ਨਾਮ ਹੈ। ਇਹੋ ਜਿਹੇ ਪੁਰਸ਼ ਜਿਹੜੇ ਹਨ ਪ੍ਰਭੂ ਦੇ ਵਿੱਚ ਭੇਦ ਹੋ ਗਏ, ਉਹਨਾਂ ਦੀ ਕਥਾ ਅਚਰਜ ਹੈ ਜਿੱਥੇ ਅਕਲ ਕੰਮ ਨਹੀਂ ਕਰਦੀ। ਦੁਨਿਆਵੀ ਲੋਕ ਆਪਣੀ ਬੁੱਧ ਰੂਪੀ ਤੱਕੜੀ ਨਾਲ ਉਹਨਾਂ ਨੂੰ ਤੋਲਣਾ ਚਾਹੁੰਦੇ ਹਨ, ਪਰ ਸਾਧ ਸਿੰਘ ਉਹਨਾਂ ਵਾਲੀ ਤੱਕੜੀ ਨਾਲ ਤੋਲੋ, ਫਿਰ ਤਾਂ ਉਹਨਾਂ ਦਾ ਪਤਾ ਲੱਗ ਜੂ ਆਪਣੀ ਤੱਕੜੀ ਨਾਲ ਤੋਲਿਆ ਉਹਨਾਂ ਦੀ ਕੀ ਸੂਝਬੂਝ। ਪੈਂਦਾ ਦੇ ਗੁਰੂ ਜੀ ਕਹਿੰਦੇ ਸਾਧ ਜਿਨ੍ਹਾਂ ਕੀ ਅਚਰਜ ਕਥਾ, ਅਚਰਜ ਕਹਿੰਦੇ ਜਿੱਥੇ ਅਕਲ ਨਾ ਕੰਮ ਕਰੇ ਇਹੋ ਦੇਖੇ। ਸਵਯੋ ਅੱਗੇ ਜਾ ਕੇ ਗੁਰੂ ਜੀ ਨੇ ਅਸ਼ਟਪਦੀ ਵਿੱਚ ਖੋਲ ਖੋਲ ਇਹੋ ਜਿਹੇ ਪੁਰਸ਼ਾਂ ਦੀ ਸੰਗਤ ਕਰਨ ਦਾ ਫਲ ਦੱਸਿਆ। ਸਾਧਕ ਸਿੰਘ ਮੁਜਲ ਹੋਤ, ਸਾਧ ਸਿੰਘ ਮਲ ਸਗਲੀ ਖੋਤ ਇਤਿਹਾਸ ਥਾਂ ਥਾਂ ਦੱਸੇ। ਇੱਕ ਥਾਂ ਐਸਾ ਵੀ ਫਰਮਾਇਆ ਸਾਧ ਕੇ ਸੰਘ ਸੋਭਾ ਸੁਰਦੇਵਾ, ਸਾਧ ਸੰਘ ਧਰਮ ਰਾਏ ਕਰੇ ਸੇਵਾ। ਇਹੋ ਜਿਹੇ ਪੁਰਸ਼ਾਂ ਦੀ ਸੰਗਤ ਕਰਕੇ ਜਿਹੜੇ ਭਜਨ ਕਰਦੇ ਹਨ ਦੱਸਦੇ ਨੇ, ਇਹੋ ਜਿਹੇ ਪੁਰਸ਼ਾਂ ਦੀ ਸੇਵਾ ਧਰਮ ਰਾਜਾ ਵੀ ਕਰ। ਧਰਮ ਰਾਜਾ ਕਹਿੰਦਾ ਮੈਨੂੰ ਮੇਰੇ ਪਰਮੇਸ਼ਰ ਨੇ ਨਿਆਂ ਤੇ ਬਿਠਾਇਆ ਹੈ, ਨਿਆਂ ਕਰਨ ਵਾਸਤੇ ਬਿਠਾਇਆ, ਮੈਨੂੰ ਸੱਚਾ ਪੂਰਾ ਨਿਆਂ ਕਰਨ ਦਾ ਹੁਕਮ ਹੈ। ਪਰ ਉਹ ਲੋਕ ਜਿਹੜੇ ਪਰਮੇਸ਼ਰ ਵਾਹਿਗੁਰੂ ਨੂੰ ਨਹੀਂ ਮੰਨਦੇ, ਸ਼ਾਸਤਰੀ ਬਾਣੀ ਨੂੰ ਨਹੀਂ ਮੰਨਦੇ, ਉਹਨਾਂ ਦਾ ਗਲ ਮੈਨੂੰ ਵਾਰ ਵਾਰ ਘੋਟਣਾ ਪੈਂਦਾ, ਵਾਰ ਵਾਰ ਨਰਕਾਂ ਵਿੱਚ ਛੱਡਣਾ ਪੈਂਦਾ। ਵਜੇ ਲੋਕਾਂ ਨੂੰ ਸੇ ਕਾਮੀ ਪੁਰਸ਼ੀ ਮੇਰੇ ਪੰਜੇ ਤੋਂ ਬਾਹਰ ਨਹੀਂ, ਪਰ ਜਿਹੜੇ ਪ੍ਰਭੂ ਦੇ ਭਗਤ ਹਨ, ਪ੍ਰਭੂ ਦੇ ਪਿਆਰੇ ਹਨ, ਉਹਨਾਂ ਦਾ ਮੈਂ ਸੇਵਾਦਾਰ ਹਾਂ। ਉਹ ਉਹਨਾਂ ਦੀ ਸੇਵਾ ਕਰਕੇ ਮੈਂ ਆਪਣੇ ਆਪ ਨੂੰ ਕਿਰਤਾਰ ਸਮਝਦਾ ਹਾਂ। ਇੱਥੇ ਹੀ ਉਹ ਗੁਰੂ ਜੀ ਫਰਮਾਉਂਦੇ ਜਲਣ ਜੀ ਪ੍ਰਭੂ ਦੇ ਭਗਤ ਉਹਨਾਂ ਜਮਦੂਤਾਂ ਨੂੰ ਕਹਿੰਦੇ ਦੇਖੋ ਇਸਨੂੰ ਮਾਰੋ ਕੁੱਟੋ ਨਹੀਂ ਲੈ ਜਾਓ ਪਰ ਮੇਰੇ ਵੱਲੋਂ ਧਰਮਰਾਜ ਨੂੰ ਇੱਕ ਸੁਨੇਹਾ ਹੀ ਦੇ ਦੇਣਾ ਵੀ ਜਲਣ ਜੱਟ ਨੇ ਉਹ ਕਿਹਾ ਇਹਨੇ ਭਾਵੇਂ ਜ਼ਿੰਦਗੀ ਵਿੱਚ ਕੋਈ ਨਾਮ ਦਾ ਨਿਸ਼ਨਾਨ ਆਦਿ ਨਹੀਂ ਕੀਤਾ ਪਰ ਜੀ ਕਹਿ ਕੇ ਜ਼ਰੂਰ ਬੁਲਾਉਂਦਾ ਰਿਹਾ ਇਹਦਾ ਹਿਸਾਬ ਕਿਤਾਬ ਸੰਭਲ ਕੇ ਕਰੀ ਜੇ ਕੋਈ ਤਿੰਨ ਜੀ ਕਹੇ ਤਾਂ ਜੰਮ ਕੀ ਸਰਦਨਾ ਹੋਈ ਬਾਣੀ ਕਿਉਂ ਦੱਸੇ ਆ ਤੂੰ ਉੱਪਰ ਸ਼ਾਮ ਜਾਂ ਤਿਰਖਾ ਮਨ ਤੁਝਾ ਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਤੈ। ਲੋਕ ਦੇ ਰਸਤੇ ਦਾ ਜ਼ਿਕਰ ਕਰਦੇ ਨੇ, ਥਾਂ ਥਾਂ ਐਸੇ ਬਚਨ ਆਉਂਦੇ ਹਨ। ਵਿਸ਼ਵਾਸ ਨਾ ਲਿਆਉਣਾ ਵਿਸ਼ਵਾਸ ਵਿਸ਼ਵਾਸਹੀਨਤਾ ਦੇ ਲੱਛਣ ਮੰਨੇ ਜਾਂਦੇ। ਅਤੇ ਆਇਓ ਉਸਨੂੰ ਲੈ ਗਏ ਜੰਮੂ ਅੱਗੇ, ਧਰਮ ਰਾਜਾ ਦੇ ਅੱਗੇ ਖੜਾ ਕਰ ਦਿੱਤਾ ਮੁਲਜ਼ਮ। ਉਸਦਾ ਹਿਸਾਬ ਕਿਤਾਬ ਜੋ ਸ਼ੀਸ਼ਿਆਂ ਅਤੇ ਸਫੈਦ ਕਾਪੀਆਂ ਦੋਵੇਂ ਅੱਗੇ ਰੱਖ ਦਿੱਤੀਆਂ। ਸਫੈਦ ਕਾਪੀ ਬਿਲਕੁਲ ਖਾਲੀ, ਸ਼ਿਆ ਕਾਪੀ ਭਰੀ ਹੋਈ ਸੀ। ਧਰਮ ਰਾਜਾ ਉਹਨੂੰ ਦੇਖਣ ਸਾਰ ਹੀ ਜੋਸ਼ ਵਿੱਚ ਆ ਕੇ ਕਹਿੰਦੇ, ਮਾਨੁਕ ਤਨ ਮਿਲਿਆ, ਵਿਅਰਥ ਗਵਾ ਦਿੱਤਾ, ਇਸ ਤੋਂ ਲਾਭ ਨਾ ਉਠਾਇਆ, ਸਾਰੀ ਜ਼ਿੰਦਗੀ ਬੁਰਾਈਆਂ ਵਿੱਚ ਗੁਜ਼ਾਰ ਕੇ ਚਲਾਇਆ, ਤੂੰ ਵੀ ਨਰਕ ਵਿੱਚ ਛੱਡ ਦੋ ਇਸ ਨੂੰ ਜਾ। ਜਦੋਂ ਇਹੋ ਕਿਹਾ ਜਮਦੂਤਾਂ ਨੇ ਉਸਨੂੰ ਕੇ ਕਿਹਾ, ਮਹਾਰਾਜ ਸਾਨੂੰ ਇੱਕ ਸੁਨੇਹਾ ਦਿੱਤਾ ਜਲਣ ਜੀ ਨੇ, ਭਗਤ ਜਲਣ ਨੇ ਕੀ ਕਹਿਣ ਲੱਗੇ, ਭਾਵੇਂ ਇਸ ਨੇ ਕੁਛ ਨਹੀਂ ਕੀਤਾ ਪਰ ਇਹ ਜੀ ਕਹਿ ਕੇ ਜ਼ਰੂਰ ਬੁਲਾਉਂਦਾ ਰਿਹਾ ਹੈ, ਇਹਦਾ ਹਿਸਾਬ ਕਿਤਾਬ ਜ਼ਰਾ ਸੰਭਲ ਕੇ ਕਰੀ। ਜਦੋਂ ਇੰਨੀ ਗੱਲ ਕਹੀ, ਧਰਮ ਰਾਜਾ ਪ੍ਰਭੂ ਭਗਤਾਂ ਦਾ ਸੇਵਾਦਾਰ ਤਾਂ ਹੈ ਹੀ, ਉਸ ਮੌਕੇ ਸਾਧ ਸਿੰਘ ਇਹ ਬਚਨ ਸੁਣ ਕੇ ਜਲਣ ਜੀ ਦਾ ਚਾਟੀ ਉਹਦੇ ਹਿਸਾਬ ਤੇ ਕਲਮ ਫੇਰ ਦਿੱਤੀ। ਹਿਸਾਬ ਦੇ ਬਾਅਦ ਹੋ ਗਿਆ, ਕਹਿਣ ਅੱਛਾ ਇਹਨੂੰ ਸੁਰਗਾਂ ਤੇ ਲੈ ਜਾ, ਉਸ ਮੌਕੇ ਹੀ ਦੱਸਿਆ ਧਰਮ ਰਾਜਾਦਾਰ ਕਾਗਜ਼ ਉਤਾਰੇ, ਜਨ ਨਾਨਕ ਲੇਖਾ ਗੁਰੂ ਅਰਜਨ ਦੇਵ ਮਹਾਰਾਜ ਇਉਂ ਫਰਮਾਉਂਦੇ Thank you. ਹੱਲ ਕਰਨ ਦੇ ਫਾਰਮੂਲੇ ਹਨ, ਇਸੀ ਤਰ੍ਹਾਂ ਫਰਕ ਮਾਤਾ ਦੇ ਉਦਰ ਦੇ ਵਿੱਚ ਬੱਚੇ ਦਾ ਨਿਵਾਸ ਹੋਵੇ, ਅਗਰ ਮਾਤਾ ਉਸ ਮੌਕੇ ਭਗਤੀ ਕਰੇ, ਭਗਤਾਂ ਦੇ ਇਤਿਹਾਸ ਪੜ੍ਹੇ ਜਾਂ ਸੁਣੇ, ਉਹਨਾਂ ਦੀਆਂ ਫੋਟੋਆਂ ਜਾਂ ਤਸਵੀਰਾਂ ਦੇਖੇ, ਬੱਚੇ ਦੇ ਉੱਪਰ ਹੂ ਹੂ ਵੈਸਾ ਹੀ ਅਸਰ ਪਏ। ਅਗਰ ਚੰਗੀਆਂ ਚੰਗੀਆਂ ਤਾਕਤ ਵਾਲੀਆਂ ਖੁਰਾਕਾਂ ਖਾਵੇ, ਸੂਰਮਿਆਂ ਦੇ ਇਤਿਹਾਸ ਪੜ੍ਹੇ, ਸੂਰਮਿਆਂ ਦੀਆਂ ਫੋਟੋਆਂ ਤਸਵੀਰਾਂ ਦੇਖੀਆਂ ਜਾਂ ਅਤੇ ਸੂਰਮਗਤੀ ਦੇ ਪ੍ਰਸੰਗ ਪੜ੍ਹੇ ਸੁਣੇ ਜਾਂ, ਹੂ ਬਹੂ ਐਸਾ ਹੀ ਅਸਰ ਪਏਗਾ ਬੱਚਾ ਸੂਰਮਾ। ਅਗਰ ਬਹੁਤ ਦਾਨ ਕਰੇ ਔਰ ਦਾਦਿਆਂ ਦੇ ਇਤਿਹਾਸ ਦੇਖੇ, ਬੱਚਾ ਅਵਸ਼ੀ ਦਾਤਾ ਹੋਏਗਾ, ਕਿਉਂਕਿ ਇਹ ਅਸੂਲ ਹੈ। ਮਾਤਾ ਦੇ ਉਦਰ ਸਮੇਂ ਜਿਹੇ ਜਿਹੇ ਖਿਆਲਾਤ, ਜਿਹੇ ਜਿਹੇ ਕਰਤੱਵ ਮਾਤਾ ਦੇ ਹੋਣਗੇ, ਵੈਸਾ ਹੀ ਬੱਚਾ ਬਣ ਸਕਦਾ ਹੈ। ਪਿਆਰ ਇੱਦਾਂ ਦੇ ਐਸਾ ਕਥਨ ਕੀਤਾ ਹੈ, ਅਗਰ ਐਸਾ ਨਾ ਹੁੰਦਾ, ਐਸਾ ਫਰਮਾਨ ਹੀ ਨਾ ਕੀਤਾ ਜਾਂਦਾ। ਜੈ ਕੁਲ ਪੂਤਨ ਗਿਆਨ ਵਿਚਾਰੀ, ਵਿਧਵਾ ਕਸਨਾ ਭਈ ਮਹਿਤਾਰੀ। ਗੁਰਬਾਣੀ ਮਾਤਾ ਰੂਪ ਹੈ, ਮਾਤਾ ਬੱਚਿਆਂ ਦੇ ਨੁਕਸ ਦੂਰ ਕਰਨ ਵਾਸਤੇ ਕਈ ਦਫ਼ਾ ਪਿਆਰ ਕਰਦੀ ਹੈ, ਕਈ ਦਫ਼ਾ ਤਾੜਨਾ ਵੀ ਕਰਦੀ ਹੈ ਤਾਂ ਕਿ ਬੱਚੇ ਦੇ ਨੁਕਸ ਦੂਰ ਹੋ ਜਾਣ, ਇਹਦਾ ਭਵਿੱਖ ਅੱਛਾ ਹੋ ਜਾਏ, ਇਹਦਾ ਫਿਊਚਰ ਅੱਛਾ ਹੋ ਜਾਏ। ਇਸੀ ਤਰ੍ਹਾਂ ਗੁਰਬਾਣੀ ਰੂਪੀ ਮਾਤਾ ਸਿੱਖ ਬੱਚਿਆਂ ਨੂੰ ਕਿਤੇ ਪ੍ਰੇਮ ਨਾਲ ਵੀ ਸਮਝਾਉਂਦੀ, ਕਿਤੇ ਤਾੜਨਾ ਦੁਆਰਾ ਵੀ ਸਮਝਾਉਂਦੀ ਹੈ। ਇਸਦਾ ਮਤਲਬ ਨੁਕਸ ਦੂਰ ਕਰਨਾ ਹੈ, ਰਾਹੇ ਰਾਸ਼ ਕੀਤੇ ਲਿਆਉਣਾ ਹੈ। ਇੱਥੇ ਤਾੜਨਾ ਦੁਆਰਾ ਕਿਹਾ ਕੁਛ ਜੈ ਕੁਲ ਪੂਤਨ ਗਿਆਨ ਵਿਚਾਰੀ, ਵਿਧਵਾ ਕਸਨ ਭਈ ਮਹਿਤਾਰੀ। ਅੱਗੇ ਹੋਰ ਤਾੜਨਾ ਕੀਤੀ, ਜੈ ਨਰ ਰਾਮ ਭਗਤ ਨੇ ਸਾਧੀ, ਜਨਮਤ ਕਸਨ ਮੋਇਓ ਅਪਰਾਧੀ। ਜਿਸ ਪੁਰਸ਼ ਨੇ ਪ੍ਰਭੂ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਇਹੋ ਜਿਹਾ ਅਪਰਾਧੀ ਪੁਰਸ਼ ਜੰਮਦਾ ਹੀ ਕਿਉਂ ਨਾ ਮਰ ਗਿਆ। ਇਤਿਹਾਸ ਤਾੜਨਾ ਦੇ ਵਚਨ ਕੀਤੇ ਹਨ, ਅਤੇ ਆਹ ਉੱਧਰ ਖਿਆਲ ਦਿਓ, ਸੇਠਾਣੀ ਦੇ ਚਿੱਤੇ ਚ ਖਰੂਰ ਦਾ ਖਾਣ ਦਾ ਸੁਣਨਾ ਕੂੜ ਦਾ ਲੱਭ ਨਹੀਂ ਰਿਹਾ। ਸੇਠ ਪਾਸ ਜ਼ਿਕਰ ਹੋਇਆ ਵੀ ਐਸਾ ਨਾ ਹੋਵੇ ਜ਼ਿੰਦਗੀ ਭਰ ਬੱਚੇ ਦਾ ਖਿਆਲ, ਬੱਚੇ ਦਾ ਮਨ ਖਰੂਰਜਿਆਂ ਨੂੰ ਭਟਕਦਾ ਰਹੇ, ਕੁਛ ਉਪਾਅ ਕਰੋ, ਯਤਨ ਕਰੋ। ਉਹਨੇ ਵੀ ਯਤਨ ਕੀਤਾ, ਲੇਕਿਨ ਖਰੂਰਜਾਂ ਨਾ ਹੀ ਲੱਭ ਸਕਿਆ। ਅਖੀਰ ਵਿਚਾਰ ਹੋਈ, ਨਾ ਫੁਰਨਾ ਹਟਦਾ, ਨਾ ਖਰੂਰਜਾ ਲੱਭਦਾ, ਕੋਈ ਹੋਰ ਯਤਨ ਕਰੋ। ਸੇਠ ਨੇ ਉਹਨਾਂ ਮਹਾਂਪੁਰਖਾਂ ਪਾਸ ਜਾ ਕੇ ਇਹ ਸਾਰੀ ਵਿਚਾਰ ਰੱਖੀ। ਉਹਨਾਂ ਕਿਹਾ, ਹਾਂ ਗੁਰੂ ਜੀ ਲੱਭ ਜਾਣਗੇ, ਪਰ ਥੋੜ੍ਹੀ ਜਿਹੀ ਖੇਚਲ ਕਰਨੀ ਪਏਗੀ। ਸ਼ੇਖ ਜੀ, ਦੱਸੋ, ਫਲਾਂ ਪਹਾੜੀ 'ਤੇ ਇੱਕ ਦੇਵਤਾ ਰਹਿੰਦਾ, ਉੱਥੇ ਪਹੁੰਚੋ, ਮੇਰੇ ਵੱਲੋਂ ਜਾ ਕੇ ਉਸ ਦੇਵਤਾ ਨੂੰ ਨਮਸਕਾਰ ਕਰਨਾ, ਉੱਥੋਂ ਤੁਹਾਨੂੰ ਇਸ ਦੂਜੇ ਬਹੁਤ ਸਾਰੇ ਲੱਭ ਜਾਣਗੇ। ਖੈਰ, ਸ਼ੇਖ ਜੀ ਨੂੰ ਕਰਕੇ ਉੱਥੇ ਪਹੁੰਚਿਆ, ਪਹੁੰਚ ਕੇ ਕੀ ਦੇਖਦਾ, ਬਹੁਤ ਦਿਵ ਔਰ ਰਮਣੀਕ ਸਥਾਨ ਹੈ, ਉਸਦੇ ਵਿੱਚ ਇੱਕ ਦਿਵ ਸਰੂਪ ਦੇਵਤਾ ਰਹਿੰਦਾ ਹੈ। ਉਸਨੂੰ ਜਾ ਕੇ ਸੇਠ ਨੇ ਨਮਸਕਾਰ ਕੀਤੀ, ਮਹਾਤਮਾ ਵੱਲੋਂ ਵੀ ਨਮਸਕਾਰ ਕੀਤਾ ਤੇ ਕਿਹਾ, ਪ੍ਰਭੂ ਜੀ ਲੈਣ ਵਾਸਤੇ ਆਏ ਹਾਂ। ਉਸਨੇ ਹੋਰ ਸਾਰਾ ਕੁਛ ਉੱਥੇ ਕਹਿ ਕੇ ਆਪਣੇ ਸੇਵਾਦਾਰਾਂ ਨੂੰ ਦਿਖਾਇਆ, ਸਾਰੇ ਚੱਕਰ ਕਢਾਇਆ। ਸੇਠ ਦਾ ਜਿੱਤ ਦੇਖ ਕੇ ਬਹੁਤ ਪ੍ਰਸੰਨ ਹੈ, ਉਸ ਥਾਂ ਦੇਵਤਾ ਦਾ ਦਿਵ ਸਰੂਪ ਔਰ ਉਸ ਥਾਂ ਦੇ ਰਮਣੀਕ ਸਥਾਨ ਔਰ ਰਮਣੀਕ ਪਦਾਰਥ ਹਨ। ਸੋ ਪ੍ਰਭੂ ਦੇ ਬਹੁਤ ਸਾਰੇ ਦਵਾ ਦਿੱਤੇ ਗਏ। ਵਾਪਸੀ ਦੇ ਵਿੱਚ ਸੇਠ ਉਸ ਦੇਵਤਾ ਨੂੰ ਮਿਲਣ ਵਾਸਤੇ ਔਰ ਆਗਿਆ ਲੈਣ ਵਾਸਤੇ ਆਇਆ, ਮੈਨੂੰ ਆਗਿਆ ਦਿਓ ਤਾਂ ਕਿ ਮੈਂ ਜਾਵਾਂ। ਖੈਰ, ਜਾਣ ਵੇਲੇ ਉਸ ਦੇਵਤਾ ਨੇ ਕਿਹਾ, ਮਹਾਤਮਾ ਨੂੰ ਮੇਰੇ ਵੱਲੋਂ ਨਮਸਕਾਰ ਕਰ ਦੇਣਾ ਤੇ ਜਾਓ। ਇਹ ਵਚਨ ਉਸ ਦੇਵਤਾ ਨੇ ਕਹੇ, ਧੰਨ ਹੈ ਮਾਤ ਲੋਕ, ਧੰਨ ਹੈ ਮਨੁੱਖਾ ਦੇ। ਹੋਰ ਬਚਨਾਂ ਦੇ ਇਲਾਵਾ ਇਹ ਬਚਨ ਵੀ ਕਹੇ, ਧੰਨ ਮਾਤ ਲੋਕ, ਧੰਨ ਮਾਨੁੱਖ ਦੇ। Thank you. ਇੱਕ ਛੋਟੇ ਜਿਹੇ ਪਿੰਡ ਵਿੱਚ ਮਨੁੱਖਾਂ ਦੇ ਪਰਮਾਤਮਾ ਲੋਕ ਵਿੱਚ ਰਹਿੰਦਾ ਸੀ। ਮੈਂ ਬਹੁਤ ਵੱਡਾ ਸ਼ਾਹੂਕਾਰ ਨਹੀਂ ਸੀ, ਹਜ਼ਾਰਾਂ ਪਤੀ ਸੀ, ਮੇਰਾ ਵਣਜ ਵਟੂ ਵੀ ਚੱਲਦਾ ਸੀ ਕੁਛ ਪਿੰਡਾਂ ਦੇ ਵਿੱਚ ਲੋਕਾਂ ਨੇ। ਸੋ ਇਸ ਕਰਕੇ ਮੈਨੂੰ ਇਤਨਾ ਸੰਸਕਾਰ ਜ਼ਰੂਰ ਸੀ ਜਿਹੜੇ ਮਾਤਲੋਕ ਵਿੱਚ ਮਨੁੱਖਾਂ ਦੇ ਵਿੱਚ ਪੁੰਨ ਕਰਦੇ ਨੇ, ਅੱਗੇ ਦੇਵਤੇ ਵੀ ਪਾ ਕੇ ਜ਼ਿਆਦਾ ਜਿਸਮਾਨੀ ਸੁੱਖ ਭੁਗਦੇ ਹਨ। ਇਤਨਾ ਸੰਸਕਾਰਾਂ ਦੁਆਰਾ ਮੈਂ ਜਿਤਨਾ ਮੇਰੇ ਤੋਂ ਸਰਦਾ ਸੀ ਪੁੰਨਾ ਕਰਦਾ ਸੀ, ਉਹਨਾਂ ਤੋਂ ਪਾਪ ਤੋਂ ਮੈਂ ਕਰੋੜਾਂ ਕੋਲ ਦੂਰ ਜਾਂਦਾ ਸੀ। ਉਹਨਾਂ ਪੁੰਨ ਕਰਮਾਂ ਦਾ ਫਲ ਇੱਥੇ ਹਜ਼ਾਰਾਂ ਗੁਣਾ ਹੋਰ ਜ਼ਿਆਦਾ ਹੋ ਕੇ ਫਲਿਆ ਹੈ। ਜਿਵੇਂ ਇੱਕ ਅੰਬ ਦਾ ਬੂਟਾ ਲਗਾਓ, ਇੱਕ ਅੰਬ ਦੀ ਬੂਟੀ ਲਗਾਓ, ਉਹਦੇ ਹਜ਼ਾਰਾਂ ਨਹੀਂ ਲੱਖਾਂ ਅੰਬ ਲੱਗਦੇ, ਕਿਤਨੇ ਜ਼ਿਆਦਾ ਫਲੀਭੂਤ ਹੁੰਦੇ। ਇਸੀ ਤਰ੍ਹਾਂ ਦਾਨ ਕੀਤਾ ਹੋਇਆ ਫਲੀਭੂਤ ਹੁੰਦਾ, ਚੰਗੀ ਜ਼ਮੀਨ ਬੀਜਿਆ ਹੋਰ ਜ਼ਿਆਦਾ ਫਲੀਭੂਤ ਹੋਇਆ ਕਰਦਾ। ਸਦੇ ਕਿਹਾ ਨਾ ਬ੍ਰਹਮ ਬਿੰਦੇ ਸੋ ਸਤਿਗੁਰੂ ਕਹੀਏ, ਜੋ ਹਰ ਹਰ ਕਥਾ ਸੁਣਾਵੈ ਤੇ ਸਤਿਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁਵਿਧ ਅਰਪੋ ਤਿਸ ਪੁੰਨ ਕੀ ਫਿਰ ਤੋਟ ਨਾ ਆਵੇ, ਇਉਂ ਦੱਸਿਆ ਵੀ ਹੈ। ਤਾਂ ਤੇ ਇਉਂ ਕਹਿਣ ਲੱਗਾ ਮੈਂ ਇਸ ਸੰਕਲਪ ਨੂੰ ਲੈ ਕੇ ਪੁੰਨਦਾਨ ਕਰਦਾ ਸੀ, ਜੋ ਕਈ ਗੁਣਾ ਹੋ ਕੇ ਮੈਨੂੰ ਇੱਥੇ ਦੇਵਦੇਹ ਵੀ ਮਿਲ ਗਈ, ਉਹਨਾਂ ਪੁੰਨਾਂ ਦਾ ਫਲ ਵੀ ਮਿਲਦੇ। ਪਰ ਗੁਰਬੁਜ਼ੀਆਂ ਦੀ ਬਾਬਤ ਸੁਣ ਲੈ, ਕਹਿਣ ਲੱਗਾ ਮੇਰਾ ਛੋਟਾ ਜਿਹਾ ਸ਼ਾਹੂਕਾਰ ਹੋਣ ਕਰਕੇ ਪਿੰਡਾਂ ਦੇ ਵਿੱਚ ਕੁਛ ਦੇਣ ਲੈਣ ਦਾ ਬਣ ਜੂ, ਪਿੰਡਾਂ ਦੇ ਵਿੱਚ ਰਿਵਾਜ ਹੁੰਦਾ ਸੀ, ਉਦੋਂ ਸਾਲ ਵਿੱਚ ਦੋ ਦਫ਼ਾ ਆਪਣੇ ਬਣੌਤਿਆਂ ਨਾਲ ਹਿਸਾਬ ਕਿਤਾਬ ਕਰਦੇ ਸ਼ਾਹੂਕਾਰ, ਛੋਟਾ ਭਾਵੇਂ ਕੋਈ ਵੱਡਾ, ਲੋਹੜੀ ਔਰ ਨਮਾਣ। ਸੋ ਫਿਰ ਜਿਤਨਾ ਉਸਨੇ ਦੇ ਦੇਣਾ ਲੈ ਲੈਣਾ, ਬਾਕੀ ਜਮ੍ਹਾਂ ਕਰਕੇ ਦਹੀਂ ਵੀ ਅੱਗੇ ਵਾਸਤੇ ਉਹਦਾ ਹਿਸਾਬ ਚੱਲਦਾ ਰਹਿੰਦਾ ਸੀ, ਕਿਉਂ ਹਿਸਾਬ ਹੁੰਦਾ। ਮੇਰਾ ਵੀ ਇਸੀ ਤਰ੍ਹਾਂ ਕਈ ਥਾਈ ਸੀ, ਗਰਮੀ ਦੇ ਦਿਨ ਆ ਗਏ, ਉਹਨਾਂ ਦਿਨਾਂ ਵਿੱਚ ਖਰਬੂਜੇ ਵਗੈਰਾ ਬਹੁਤੇ ਹੁੰਦੇ। ਮੈਂ ਇੱਕ ਨੇੜੇ ਜੇ ਚਾਰ ਪੰਜ ਮੀਲ ਤੇ ਪਿੰਡ ਸੀ, ਉਹਨਾਂ ਦਿਨਾਂ ਵਿੱਚ ਰਸਤੇ ਅੱਛੇ, ਅੱਜ ਕੱਲ੍ਹ ਮੈਨੂੰ ਸੜਕਾ ਸੁੱਟ ਗਿਆ ਜਾਂ ਨਹੀਂ ਸੀ, ਜਾਣ ਆਉਣ ਦੇ ਕੁਛ ਜਿਹੜੇ ਸਾਧਨ ਸਨ ਉਹ ਵੀ ਇੰਨੇ ਚੰਗੇ ਨਹੀਂ ਸਨ। ਮੈਂ ਅੱਧੀ ਰਾਤ ਆਪਣੇ ਪਿੰਡੋਂ ਉੱਠਿਆ, ਗਰਮੀ ਸਖ਼ਤ ਪੈਂਦੀ ਸੀ ਦਿਨੇ, ਤੇ ਇੱਕ ਦੋ ਆਦਮੀ ਨੂੰ ਆਪਣੇ ਨਾਲ ਲਿਆ, ਨੇੜੇ ਦੇ ਪਿੰਡ ਵਿੱਚ ਹਿਸਾਬ ਕਰਨ ਜਾਣਾ। ਜਾਂਦਿਆਂ ਜਾਂਦਿਆਂ ਅਜੇ ਬਹੁਤ ਫਟਾਲਾ ਹੋਣ ਵਾਲਾ ਸੀ, ਇੱਕ ਰਸਤੇ ਦੇ ਨਜ਼ਦੀਕ ਕਿਸੇ ਖਰਬੂਜਿਆਂ ਦਾ ਬਾੜਾ ਸੀ। ਜਾਂਦੇ ਜਾਂਦੇ ਕਿਸੇ ਮੁਸਾਫਰ ਨੇ ਉੱਥੋਂ ਉਹਦਾ ਖਰਬੂਜ਼ਾ ਤੋੜ ਲਿਆ, ਵਾੜ ਵੂੜ ਪਾਉਂਦੇ, ਉਹਨੂੰ ਲੱਗ ਗਿਆ ਪਤਾ ਮਾਲਕ ਨੂੰ, ਉਸਨੇ ਚੋਰ ਜਾਣ ਕੇ ਫਟਕੇ ਕੁੱਟਣਾ ਸ਼ੁਰੂ ਕੀਤਾ। ਜਿਸਦੇ ਕੁੱਟਣ ਦੀ ਆਵਾਜ਼ ਰੋਣ ਧੋਣ ਦੀ ਆਵਾਜ਼ ਦੂਰ ਤੱਕ ਸੁਣਦੀ ਸੀ, ਮੇਰੇ ਕੰਨ ਵਿੱਚ ਵੀ ਆਵਾਜ਼ ਪਈ ਸਵੇਰ ਦਾ ਵੇਲਾ ਵੀ ਕਿਸੇ ਨੂੰ ਕੋਈ ਕੁੱਟ ਰਿਹਾ ਹੈ, ਤਕਲੀਫ਼ ਹੋ ਰਹੀ ਹੈ, ਚੱਲ ਕੇ ਦੇਖੀਏ, ਛੁਟਾਈਏ ਜਾਂ ਕੁਛ ਉਪਾਅ ਕਰੀਏ। ਉੱਥੇ ਮੈਂ ਪਹੁੰਚ ਗਿਆ ਜਿੱਥੇ ਇਹ ਰੋਣ ਧੋਣ ਦੀ ਆਵਾਜ਼ ਆਉਂਦੀ ਸੀ, ਪੁੱਛਿਆ ਵੀ ਕੀ ਗੱਲ, ਇਸ ਨੂੰ ਕਿਉਂ ਕੁੱਟੀਂਦਾ? ਉਹ ਕਹਿਣ ਲੱਗਾ ਚੋਰ ਦੀ ਇਹੀ ਹਾਲਤ ਹੁੰਦੀ, ਚੋਰ ਦੀ ਕੁੱਟ ਪੈਂਦੀ ਹੁੰਦੀ ਹੈ, ਜਿਹੜੇ ਚੋਰੀ ਕਰੇ ਉਹਦੇ ਨਾਲ ਅਸੀਂ ਐਸੇ ਹੀ ਵਰਤ ਵਰਤਾ ਲਾਉਂਦੇ। ਕੀ ਚੋਰੀ ਕੀਤੀ? ਕਹਿਣ ਲੱਗਾ ਮੇਰਾ ਖਰਬੂਜ਼ਾ ਤੋੜਿਆ ਸੀ। ਇੱਕ ਖਰਬੂਜ਼ਾ? ਹਾਂ, ਮੈਂ ਕਿਹਾ ਸੱਚ ਬਾਤ ਹੈ, ਇਹਨੇ ਗਲਤੀ ਥੋੜ੍ਹੀ ਸਦਾ ਪਾਉਂਦੀ, ਇਹ ਖਰਬੂਜ਼ਾ ਤੋੜਿਆ ਜਿਤਨਾ ਜ਼ਿਆਦਾ ਇਸਨੂੰ ਸਦਾ। ਉਹ ਅੜਬਾ ਆਦਮੀ ਜੀ ਕਹਿੰਦਾ ਐਡਾ ਬਹੁਤਾ ਰਹਿਮ ਦਿਲ ਹੈ, ਐਡਾ ਬਹੁਤਾ ਦਿਆਲੂ ਹੈ, ਖਰਬੂਜ਼ਿਆਂ ਦਾ ਬਾੜਾ ਵੀ ਤੁਹਾਨੂੰ ਬਣਦੇ। ਦਸ ਇਸ ਦੀ ਕੀ ਕੀਮਤ ਹੈ? ਉਹਨਾਂ ਸਮਿਆਂ ਦੇ ਵਿੱਚ ਉਹਨੇ 20 ਰੁਪਏ ਦੱਸੇ, ਮੈਂ 20 ਰੁਪਏ ਜੇਬ ਚੋਂ ਕੱਢ ਕੇ ਉਸਨੂੰ ਫੜਾ ਦਿੱਤਾ। ਨਜ਼ਦੀਕ ਹੀ ਗਰੀਬ ਰੁਪਿਆਂ ਦੇ ਘਰ ਸੀ ਬਹੁਤ ਸਾਰੇ, ਉਹਨਾਂ ਇੱਕ ਵਾੜਾ ਕਹਿਣ ਲੱਗਿਆ ਉਦੋਂ ਦਾਨ ਕੀਤਾ ਸੀ, ਹੁਣ 12 ਮਹੀਨੇ ਨਹੀਂ ਇੱਥੇ ਮਿਲਦੇ, ਮਾਤ ਲੋਕ ਵਿੱਚ ਮਨੁੱਖਾ ਦੇ ਵਿੱਚ ਕੀਤਾ ਸੀ, ਹੋਰ ਪੁੰਨ ਦਾਨ ਜਿਹੜਾ ਕਿਤੇ ਉਹ ਤੂੰ ਵੀ ਦੇਖ ਰਿਹਾ ਇੱਥੇ ਪੁੱਛਿਆ। ਯਾਨੀ ਮਾਨੁਖਤੇ ਦੇ ਵਿੱਚ ਜਾ ਕੇ ਔਰ ਮਾਤ ਲੋਕ ਵਿੱਚ ਇਹ ਸਾਡਾ ਜਿਹੜਾ ਇਹਦੇ ਆ ਕੇ ਇਹ ਮਰਿਆਦਾ ਰੱਖੀ ਹੋਈ ਹੈ ਪਰਮੇਸ਼ਰ ਨੇ, ਜਿਹਾ ਜਿਹਾ ਕੋਈ ਕਰਦਾ ਵੈਸਾ ਕਰਦਾ, ਪਾਪ ਗੁਨਾਹਾਂ ਵਿੱਚ ਜ਼ਿੰਦਗੀ ਗੁਜ਼ਾਰਦਾ ਹੈ, ਉਹ ਨੀਚੇ ਦੀਆਂ ਜੋਨੀਆਂ ਵੀ ਚਲਿਆ ਜਾਂਦਾ, ਨਰਕ ਆਦਿ ਭੁਗਤਦਾ ਹੈ, ਤਕਲੀਫਾਂ ਉਠਾਉਂਦਾ ਹੈ। ਜੇ ਮਾਨੁਖਤਾ ਦੇ ਵਿੱਚ ਆ ਕੇ ਪੁੰਨਦਾਨ ਕਰਦਾ ਹੈ ਤਾਂ ਸਵਰਗ ਆਦਿ ਲੋਕਾਂ ਨੂੰ ਚਲਿਆ ਜਾਂਦਾ ਹੈ, ਦੇਵ ਦੇਵੀ ਪ੍ਰਾਪਤ ਕਰਕੇ ਜ਼ਿਆਦਾ ਸੁੱਖ ਹੁੰਦਾ ਹੈ। ਪਰ ਉਹ ਸ਼ਾਹੂਕਾਰ ਯਾਨੀ ਉਹ ਦੇਵਤਾ ਕਹਿਣ ਲੱਗੇ ਮੈਨੂੰ ਇੱਥੇ ਆ ਕੇ ਇੱਕ ਦੁੱਖ ਪ੍ਰਤੀਤ ਹੁੰਦਾ ਹੈ, ਸੁੱਖ ਤਾਂ ਜਿਸਮਾਨੀ ਬਹੁਤ ਹਨ, ਇੰਦਰਾਂ ਦੇ ਸੁੱਖ ਨੂੰ ਉੱਥੇ, ਪਰ ਮਨ ਨੂੰ ਸ਼ਾਂਤ ਨਹੀਂ ਹੈ, ਕਿਉਂਕਿ ਉਦੋਂ ਮੈਂ ਗਲਤੀ ਵਿੱਚ ਮੈਨੂੰ ਇੱਦੋਂ ਜ਼ਿਆਦਾ ਸੰਸਕਾਰ ਨਹੀਂ ਸੀ ਵਧੇ, ਸਿਰਫ ਪੁੰਨਦਾਨ ਤੱਕ ਹੀ ਮੇਰੀ ਬੁੱਧ ਮਹਿਦੂਦ ਸੀ। ਜੇ ਮੈਨੂੰ ਕਿਤੇ ਉੱਥੇ ਇਤਨੀ ਸਮਝ ਆ ਜਾਂਦੀ ਵੀ ਪ੍ਰਭੂ ਦੀ ਭਗਤੀ ਕਰਕੇ ਪ੍ਰਭੂ ਨੂੰ ਮਿਲ ਕੇ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ, ਯਾਨੀ ਕਰਦਾ ਲੇਕਿਨ ਉਦੋਂ ਮੈਨੂੰ ਇਹ ਸੰਸਕਾਰ ਪ੍ਰਾਪਤ ਨਾ ਹੋ। ਜਿਹੜੀ ਸੰਗਤ ਮਿਲਦੀ ਹੈ ਇਨਸਾਨ ਨੂੰ ਵੈਸੇ ਸੰਸਕਾਰ ਮਿਲਿਆ ਕਰਦੇ। ਹੁਣ ਮੈਨੂੰ ਇੱਥੇ ਮਹਿਸੂਸ ਹੋ ਰਿਹਾ ਹੈ, ਹੁਣ ਫਿਰ ਮੈਂ ਮਾਤ ਲੋਕ ਵਿੱਚ ਮਨੁੱਖਾਂ ਦੇ ਧਾਰਾਂ, ਕਿਉਂ ਇੱਥੇ ਤਰੱਕੀ ਕਰਨ ਨੂੰ ਅਧਿਕਾਰ ਨਹੀਂ, ਇੱਥੇ ਸਿਰਫ ਫਲ ਭੁਗਤਣ ਦਾ ਹੀ ਅਧਿਕਾਰ ਹੈ। ਜਿੰਨੇ ਗੁਰ ਕੀਤੇ ਨੇ ਫਸਟ ਸੈਕਿੰਡ ਥਰਡ ਕਲਾਸ ਦੇ, ਉਤਨਾ ਫਲ ਭੁਗਤ ਕੇ ਫਿਰ ਨੀਚੇ ਕਰਾਇਆ ਜਾਂਦਾ। ਹੁਣ ਮੈਂ ਚਾਹੁੰਦਾ ਮਾਤ ਲੋਕ ਵਿੱਚ ਫਿਰ ਜਾਵਾਂ, ਉੱਥੇ ਪਹੁੰਚ ਕੇ ਪਰਮੇਸ਼ਰ ਦੀ ਭਗਤੀ ਕਰਾਂ, ਭਗਤੀ ਕਰਕੇ ਕਿਸੇ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੋਵਾਂ, ਜਿੱਥੋਂ ਫਿਰ ਗਿਰਨਾ ਨਹੀਂ ਹੁੰਦਾ। ਕਿਉਂਕਿ ਸਵਰਗ ਦੇ ਵਿੱਚ ਜਿੰਨੇ ਪੁੰਨ ਕੀਤੇ ਨੇ ਉਨਾ ਹੀ ਫਲ ਭੁਗਤਣਾ ਪੈਂਦਾ, ਫਿਰ ਉੱਥੋਂ ਗਿਰਨਾ ਵੀ ਜ਼ਰੂਰ ਪੈਂਦਾ, ਉਹ ਪੁੰਨ ਛੀਨ ਹੋ ਜਾਂਦੇ ਹਨ, ਫਿਰ ਉੱਥੇ ਅਵਮਾਨ ਵੀ ਬਣਿਆ ਰਹਿੰਦਾ ਔਰ ਈਰਖਾ ਵੀ ਬਣੀ ਰਹਿੰਦੀ। ਜਿਸ ਅੰਤਰਕਰਨ ਵਿੱਚ ਜਿਸ ਮਨ ਦੇ ਵਿੱਚ ਅਵਮਾਨ ਈਰਖਾ ਆਦਿ ਹੋਵੇ ਉੱਥੇ ਸ਼ਾਂਤੀ ਨਹੀਂ ਹੋਇਆ ਕਰਦੀ। ਸ਼ਾਂਤੀ ਤਿੰਨਾਂ ਲੋਕਾਂ ਚੌਦਾਂ ਪਾਉਣਾ ਹੀ ਸਭ ਤੋਂ ਵੱਡਾ ਸੁੱਖ ਹੈ। ਕਹਿਣ ਲੱਗਾ ਮੈਂ ਹੁਣ ਚਾਹੁੰਦਾ ਉੱਥੇ ਜਾ ਕੇ ਪ੍ਰਭੂ ਦੀ ਭਗਤੀ ਕਰਕੇ ਪੂਰਨ ਸੁਖੀ ਹੋ ਜਾ, ਪੂਰਨ ਸ਼ਾਂਤਿਤ ਹੋ ਜਾਵਾਂ। ਤਦੇ ਹੀ ਸਾਧਸਿੰਘ ਗੁਰਬਾਣੀ ਦੱਸਦੀ ਵੀ ਦੇਵਤਾ ਲੋਕ ਵੀ ਮਾਨਸ ਦੇਹ ਦੀ ਇੱਛਾ ਕਰਦੇ ਹਨ, ਗੁਰ ਸੇਵਾ ਤੇ ਭਗਤ ਕਮਾਈ, ਤਦੇ ਮਾਨਸ ਦੇਹੀ ਪਾਈ, ਮਾਨਸ ਦੇਹੀ ਤਦ ਮਿਲੀ, ਇਸ ਵਾਸਤੇ ਮਿਲੀ ਹੈ ਗੁਰੂ ਕੀ ਸੇਵਾ ਕੀਤੀ ਜਾਏ, ਪ੍ਰਭੂ ਵਾਹਿਗੁਰੂ ਦੀ ਭਗਤੀ ਕੀਤੀ ਜਾਵੇ। ਇਸ ਦੇਹੀ ਤੋਂ ਸਿਮਰੇ ਦੇਵ ਸੋ ਦੇਹੀ ਭਜਰ ਕੀ ਸੇ, ਇਸ ਮਾਨਸ ਦੇਹ ਦੀ ਇੱਛਾ ਦੇਵਤਾ ਲੋਕ ਵੀ ਕਰਦੇ ਨੇ। ਇਹ ਇਨਸਾਨ ਤੂੰ ਇਸ ਮਾਨਸ ਦੇਹ ਨੂੰ ਪ੍ਰਾਪਤ ਹੋ ਕੇ ਗੁਰੂ ਕੀ ਸੇਵਾ ਔਰ ਵਾਹਿਗੁਰੂ ਦੀ ਭਗਤੀ ਕਰਕੇ ਅਵਰਾਸ਼ੀ ਸੁਖ ਨੂੰ ਪ੍ਰਾਪਤ ਹੋ। ਸੋ ਇਸ ਵਾਸਤੇ ਇਸ ਮਾਨਸ ਦੇਹ ਨੂੰ ਸਾਧ ਸੰਗਤ ਦੇਵਤਾ ਲੋਕ ਵੀ ਤਰਸ ਰਹੇ ਹਨ। ਜਿਹੜੀ ਦੇਹੀ ਨੂੰ ਮਾਨੁਖ ਦੇ ਵਿੱਚ ਵੀ ਜੀਵ ਆਤਮਾ ਪੰਜੇ ਤੱਤ ਹਨ, ਹੋਰ ਜਿਤਨੀਆਂ ਘੱਟ 80 ਲੱਖ ਜੀ ਆ ਜੋ ਉਹਨਾਂ ਵਿੱਚ ਵੀ ਉਹਨਾਂ ਦੇ ਸਰੀਰ ਵੀ ਪੰਜਾਂ ਤੱਤਾਂ ਦੇ ਬਣੇ ਔਰ ਚੇਤਨਾਤਮਾ ਰੂਹ ਉਹਨਾਂ ਵਿੱਚ ਵੀ ਹੈ। ਸਭ ਦਾ ਆਪਣਾ ਆਪਾ ਰੂਹ ਹੈ, ਜਿਸਮ ਨੇ ਜਿਸਮ ਕੁਛ ਦੇਰ ਵਾਸਤੇ ਮਿਲਿਆ ਕਰਦਾ ਹੈ। ਸੋ ਹੋਰ ਜਿਤਨੇ ਘੱਟ 80 ਲੱਖ ਜੀ ਆ ਜੋ ਉਹ ਮਾਨੋ ਪ੍ਰਭੂ ਪ੍ਰਾਪਤੀ ਦੇ ਵਾਸਤੇ ਗੇਟ ਬੰਦ ਹਨ। ਪ੍ਰਭੂ ਪ੍ਰਾਪਤੀ ਵਾਸਤੇ ਜੇ ਕੋਈ ਖੁੱਲਾ ਦਰਵਾਜ਼ਾ ਤੇ ਮਾਨੁੱਖ ਦੇ ਲਈ, ਇਸ ਮਾਨੁੱਖ ਦਾ ਉੱਚੇ ਤੋਂ ਉੱਚਾ ਦਰਜਾ ਵੀ ਹਾਸਲ ਕਰ ਸਕਦਾ ਹੈ, ਉੱਚੀਆਂ ਤੇ ਉੱਚੀਆਂ ਪਦਵੀਆਂ ਵੀ ਹਾਸਲ ਕਰ ਸਕਦਾ, ਆਪਣੇ ਪੁਰਸ਼ਾਰਥ ਨਾਲ, ਉਦਮ ਨਾਲ, ਆਪਣੀ ਗਲਤੀ ਦੇ ਨਾਲ ਨਰਕਾਂ ਦਾ ਕੀੜਾ ਵੀ ਬਣ ਸਕਦਾ ਹੈ। ਹੁਣ ਜਿਹੜੇ ਨਹੀਂ ਵੀ ਬੋਲੇ ਉਹ ਵੀ ਗੁਰੂ ਸਤੋਤਰ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰ ਲਓ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਸਾਹਿਬ
Satnam Sri Hari Om Satnam Sri Hari Om